ਆਸਾ ਕਹਾ ਸਵਾਨ ਕਹੋ ਸਿਮਰਤ ਸੁਣਾਏ।
ਕੋਈ ਸਾਧੂ ਪੁਰਖ ਸੀ ਸਾਹਿਬ ਸਿੰਘ ਜੀ, ਉਹਨੂੰ ਕੋਈ ਸਾਧੂ ਸਿੱਖਿਆ ਦਿੰਦਾ ਸੀ ਤਾਂ ਕਬੀਰ ਜੀ ਕਹਿਣ ਲੱਗੇ ਕੀ ਇਹਦੇ ਕੋਲੇ ਗੱਲਾਂ ਕਰਦਾ, ਸਿੱਖਿਆ ਦਿੰਦੇ ਇਹਨੇ ਮੰਨਣੀ ਨਹੀਂ, ਜਿਹੜਾ ਨਾ ਮੰਨੇ ਉਸ ਨੂੰ ਸਿੱਖਿਆ ਦੇਣੀ ਯੋਗ ਨਹੀਂ। ਅਤੇ ਨਾਲ ਇਹ ਹੈ ਜਿਵੇਂ ਸੂਰਦਾਸ ਨੇ ਕਿਹਾ ਮੈਂ ਕਿ ਸਾਧਕਾਂ ਨੂੰ ਰੰਗ ਨਹੀਂ ਚੜ੍ਹਨਾ, ਜਿਵੇਂ ਕਾਲੀ ਭੂਰੀ ਨੂੰ ਚਿੱਟਾ ਚਿੱਟੀ ਨਹੀਂ ਨਿਕਲ ਸਕਦੀ, ਇਵੇਂ ਸਾਗਤ ਵੀ ਸੁਧਰ ਸਕਦੇ। ਇਹਦੇ ਵਿੱਚ ਨਿਯਮ ਨਹੀਂ, ਸਾਗਤ ਵੀ ਸੁਧਰ ਸਕਦੇ ਹੈ। ਇਹ ਦੋ ਤੁਕਾਂ ਸੁਧਾਰਨ ਵਾਲੀਆਂ ਇਹਦੇ ਵਿੱਚ ਰੱਖਣਗੇ ਜੋ ਗੁਰੂ ਅਰਜਨ ਸਾਹਿਬ ਪ੍ਰਵਾਨ ਕਰਕੇ ਰੱਖੀਆਂ ਹਨ।
ਕਹਾ ਸਵਾਨ ਕਹੋ ਸਿਮਰਤ ਸੁਣਾਏ।
ਸਾਹਿਬ ਕਬੀਰ ਜੀ ਕਹਿੰਦੇ ਹੇ ਭਾਈ ਕੀ ਉਪਦੇਸ਼ ਦਿੰਦੇ, ਜੇ ਕੁੱਤੀਆਂ ਕੁੱਤੇ ਨੂੰ ਸਿਮਰਤੀਆਂ ਦੀਆਂ ਕਥਾ ਸੁਣਾਈਏ ਵੀ ਐਂ ਇਸ਼ਨਾਨ ਕਰਿਆ ਕਰ, ਐਂ ਤਿੰਨ ਵਾਰੀ ਹੱਥ ਮਾਂਜਿਆ ਕਰ, ਐਂ ਕੁੰਡਲੀਆਂ ਕਰਿਆ ਕਰ, ਇਸ ਸੂਰਜ ਚੜ੍ਹਦੇ ਵੱਲ ਦਿਸ਼ਾ ਨਹੀਂ ਜਾਈਦਾ, ਇਸ ਪ੍ਰਕਾਰ ਮੱਕੇ ਵੱਲ ਮੁਸਲਮਾਨ ਕਹਿੰਦੇ ਮੂੰਹ ਕਰਕੇ ਨਹੀਂ ਬੈਠੀਦਾ, ਇਉਂ ਕੁੱਤੇ ਨੂੰ ਸਿਮਰਤੀਆਂ ਦੀਆਂ ਸਿੱਖਿਆ ਨਹਾਉਣ ਧੋਣ ਦੀ ਪਵਿੱਤਰ ਰੱਖਣ ਦੀਆਂ ਜੇ ਸਿੱਖਿਆ ਸੁਣਾ ਦੀਏ ਕੀ ਕੁੱਤੇ ਨੇ ਕਰ ਲੈਣਾ, ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟਾ, ਕੁੱਤੇ ਨੂੰ ਰਾਜ ਗੱਦੀ ਤੇ ਬਿਠਾ ਦਿਓ ਫਿਰ ਵੀ ਚੱਕੀ ਚੱਟਣ ਜਾਂਦਾ, ਇਉਂ ਕੁੱਤੇ ਦੀ ਨਿਆਈ ਜਿਹੜੇ ਪੁਰਖ ਹੈ ਉਹਨੂੰ ਵਿਚਾਰ ਦੀਆਂ ਗੱਲਾਂ ਰੂਪੀ ਰਾਜ ਤੇ ਬਿਠਾ ਦਈਏ ਫਿਰ ਮਾਇਆ ਰੂਪੀ ਚੱਕੀ ਨੂੰ ਚੜਦਾ ਫਿਰਦਾ, ਪੀਸੋ ਕੁੱਤੀ ਤਾਂਤ। ਸੋ ਸਵਾਮ ਲੋਭੀ ਪੁਰਖ ਨੂੰ ਕੀ ਸਿਮਰਤੀਆਂ ਸੁਣਾ ਕੇ ਕਰੋਗੇ, ਉਹਨ ਧਾਰਨ ਨਹੀਂ ਕਰਨੀਆਂ ਹਨ।
ਕਹਾ ਸਾਗਤ ਪਹਿ ਹਰ ਗੁਣ ਗਾਏ।
ਇਸ ਤਰ੍ਹਾਂ ਸਾਗਤ ਜੋ ਸ਼ਕਤੀ ਦਾ ਉਪਾਸ਼ਕ ਹੈ, ਕਠੋਰ ਚਿੱਤ ਵਾਲਾ ਪੁਰਖ ਹੈ, ਉਹਦੇ ਕੋਲ ਕੇ ਹਰੀ ਦੇ ਗੁਣ ਜਿਹੜੇ ਗਾ ਕੇ ਕੀ ਲਾਭ ਹੋਵੇਗਾ, ਹੁਣ ਧਾਰਨ ਨਹੀਂ ਕਰਨੇ ਹਨ, ਇਸ ਕਰਕੇ ਕੋਈ ਲਾਭ ਨਹੀਂ ਹੋਵੇਗਾ।
ਰਾਮ 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 ਰਮੇ ਰਾਮ ਰਹੀ ਹੈ।
ਇਹ ਭਾਈ ਰਾਮ ਜੋ ਸੁੰਦਰ ਹੈ, ਰਾਮ ਜੋ ਪਿਆਰਾ ਹੈ, ਰਾਮ ਜੋ ਬਾਗ ਦੀ ਨਿਆਈ ਆਨੰਦ ਦੇਣ ਵਾਲਾ ਹੈ, ਉਸ ਨੂੰ ਮਨ ਕਰਕੇ ਬਾਣੀ ਕਰਕੇ ਉਹਦੇ ਚ ਰਮੇ ਰਹੀਏ, ਉਚਾਰਦੇ ਰਹੀਏ ਹਰ ਵਕਤ ਸਿਮਰਨ ਪਰਮੇਸ਼ਰ ਨੂੰ।
ਤਾਕਤ ਸਿਓ ਭੂਲ ਨਹੀਂ ਕਹੀ ਹੈ।
ਸਾਧ ਪੁਰਖ ਨੂੰ ਭੁੱਲ ਕੇ ਵੀ ਸਿੱਖਿਆ ਨਹੀਂ ਦੇਣੀ ਚਾਹੀਦੀ, ਜੇ ਕਹਿ ਬੈਠੋਗੇ ਤਾਂ ਰਿੱਕੇ ਆ ਜਾਓਗੇ ਫਿਰ ਤੁਹਾਡੇ ਜਿਵੇਂ ਤੁਹਾਡੇ ਉੱਤੇ ਬੋਝ ਪਾਵੇਗਾ, ਕਿਉਂ ਭੁੱਲ ਕੇ ਵੀ ਕਦੇ ਸਾਗਤ ਨੂੰ ਸਿੱਖਿਆ ਨਹੀਂ ਦੇਣੀ ਚਾਹੀਦੀ।
ਰਹਾਉ ਕਊਆ ਕਹਾ ਕਪੂਰ ਚਰਾਏ।
ਸਿੱਖਿਆ ਦੇ ਦਈਏ ਤਾਂ ਮਨ ਤਾਂ ਜਾਊਗਾ, ਤਾਂ ਫੇਰ ਕਹਿੰਦੇ ਹਨ ਕਬੀਰ ਸਾਹਿਬ ਜੀ
ਕਊਆ ਕਹਾ ਕਪੂਰ ਚਰਾਏ।
ਕਾਂ ਨੂੰ ਭਾਈ ਕਪੂਰ ਮੁਸ਼ਕਪੂਰ ਦੀਆਂ ਟਿੱਕੀਆਂ ਚੁਗਾ ਦਈਏ, ਚਰਾ ਦਈਏ ਵੀ ਇਹ ਮੁਸ਼ਕਪੂਰ ਦੀਆਂ ਟਿੱਕੀਆਂ ਚਰ ਲਵੇ। ਕਾਂ ਕੀ ਕਾਂ ਮੁਸ਼ਕਪੂਰ ਦੀਆਂ ਟਿੱਕੀਆਂ ਚਰ ਰਹੀਆਂ, ਉਹਨਾਂ ਨੂੰ ਬਿਲਕੁਲ ਚਰਨੀਆਂ ਚੋਗਾ ਜਾਣ ਕੇ ਚੁਗਣੀਆਂ ਹੀ ਨਹੀਂ ਮੁਸ਼ਕਪੂਰ ਦੀਆਂ ਟਿੱਕੀਆਂ ਉਸ ਨੇ। ਉਹਨ ਤਾਂ ਕਾਂ ਕਪੂਰ ਨੇ ਚੱਖੀ ਦੁਰਗੰਧ ਸੁਖਾਵੈ, ਬਿਸ਼ਟਾ ਹੀ ਚੰਗੀ ਲੱਗਦੀ ਹੈ। ਇਵੇਂ ਕਊਏ ਦੀ ਨਿਆਈ ਜਿਹੜੇ ਕ੍ਰੋਧੀ ਆਦਮੀ ਹੈ ਉਹਨਾਂ ਨੂੰ ਕਪੂਰ ਮਹਾਵਾਕਾਂ ਦਾ ਜਿਹੜਾ ਉਚਾਰਨ ਹੈ ਸੁਰਤੀ ਸਿਮਰਤੀ ਦੇ ਵਾਕਾਂ ਦਾ, ਇਹ ਮੁਸ਼ਕਪੂਰ ਦੀਆਂ ਟਿੱਕੀਆਂ ਜੇ ਚਰਾਉਣਾ ਕਰਾਂਗੇ ਕੀ ਧਾਰਨ ਕਰਨਗੇ, ਉਹ ਤਾਂ ਪ੍ਰਾਈ ਨਿੰਦਿਆ ਰੂਪੀ ਬਿਸ਼ਟਾ ਹੀ ਖਾਣਗੇ, ਉਹਨਾਂ ਨੂੰ ਧਾਰਨ ਨਹੀਂ ਕਰਨ।
ਕਹਿ ਬਿਸੀਅਰ ਕਹੋ ਦੁੱਧ ਪੀ
ਆਏ। ਸੱਪ ਨੂੰ ਭਾਈ ਦੁੱਧ ਪਿਆਵਾਂਗੇ ਕੀ ਉਹਦੀ ਜ਼ਹਿਰ ਹਟ ਜਾਣੀ ਹੈ, ਸਗੋਂ ਦੁੱਧ ਪੀ ਕੇ ਜ਼ਹਿਰ ਮੂੰਹ ਹੋਰ ਕੱਢੇਗਾ, ਝੱਗ ਕੱਢੇਗਾ ਜ਼ਹਿਰ ਦੀ, ਜਿੰਨਾ ਦੁੱਧ ਪੀਏਗਾ ਉਨੀ ਜ਼ਹਿਰ ਉਹਦੇ ਵਧੇਗੀ। ਇਸੇ ਪ੍ਰਕਾਰ ਬਿਸੀਅਰ ਸੱਪ ਦੀ ਨਿਆਈ ਜਿਹੜੇ ਵਿਖਾਈ ਪੁਰਖ ਹੈ ਉਹਨਾਂ ਨਿਸ਼ਕਾਮ ਕਰਮਾਂ ਰੂਪੀ ਜੇ ਦੁੱਧ ਪਿਆਵਾਂਗੇ ਫਿਰ ਵੀ ਵਿਸ਼ੇ ਉਹਨਾਂ ਨੂੰ ਛੱਡਣੇ ਹੀ ਨਹੀਂ, ਫੇਰ ਵੀ ਉਹ ਡੰਗ ਮਾਰਨ ਦਾ ਸੁਭਾਅ ਜਿਹੜਾ ਉਹਨਾਂ ਦਾ ਉਹ ਵਿਕਾਰਾਂ ਚ ਹੀ ਫਸੇ ਰਹਿਣਗੇ, ਡੰਗ ਮਾਰਨਗੇ ਵਿਸ਼ਿਆਂ ਦੀ ਇੱਛਾ ਵਾਸ਼ਨਾ ਰੂਪ।
ਸਤ ਸੰਗਤ ਮਿਲ ਵਿਵੇਕ ਬੁੱਧ ਹੋ।
ਹਾਂ ਭਾਈ ਸੁਧਾਰ ਹੋ ਸਕਦਾ ਹੈ ਇਹਨਾਂ ਦੇ ਉਧਰ ਨਾ ਉਪਾਅ, ਕਹਿੰਦੇ ਜੇ ਸਤਸੰਗਤ ਨਾਲ ਮਿਲ ਜਾਣ ਤੇ ਵਿਵੇਕ ਵਾਲੀ ਵਿਚਾਰ ਵਾਲੀ ਬੁੱਧੀ ਇਹਨਾਂ ਨੂੰ ਸਾਧੋ ਇਹ ਤੈਨੂੰ ਮਿੱਥਿਆ ਜਾਣੋ ਜਾਂ ਭੀਤਰ ਜੋ ਰਾਮ ਬਾਤ ਸੱਚੋ ਤਾਂ ਹੀ ਪਛਾਣੋ, ਇਹ ਵਿਵੇਕ ਵਾਲੀ ਬੁੱਧੀ ਪ੍ਰਾਪਤ ਹੋ ਜਾਵੇ।
ਪਾਰਸ ਪਰਸ ਲੋਹਾ ਕੰਚਨ
ਜਿਵੇਂ ਪਾਰਸ ਨਾਲ ਪਰਸ ਕੇ ਅੱਠ ਧਾਤਾਂ ਲੋਹਾ ਆਦਿਕ ਸਾਰੀਆਂ ਸੈਨਾ ਬਣ ਜਾਂਦੀਆਂ, ਇਉਂ ਪਾਰਸ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨਾਲ ਪਰਸ ਕੇ ਲੋਹੇ ਵਰਗੇ ਜਿਹੜੇ ਲੋਭੀ ਆਦਮੀ ਅੱਠ ਧਾਤਾਂ ਨੇ ਹੀ ਖੱਤਰੀ ਬ੍ਰਾਹਮਣ ਸੂਦ ਬੈਂਸ ਤੇ ਇਸੇ ਪ੍ਰਕਾਰ ਸੀਆ ਸੁਨੀ ਰਾਫ ਜੀ ਇਮਾਮ ਸਾਫ਼ੀ ਅੱਠ ਧਾਤਾਂ ਦੀ ਨਿਆਈ ਚਾਰ ਵਰਨ ਚਾਰ ਮਜ਼ਹਬ ਹੈ, ਇਹ ਗੁਰੂ ਨਾਨਕ ਨਾਲ ਮਿਲ ਕੇ ਸਾਰੇ ਸਿੱਖ ਬਣ ਗਏ। ਇਉਂ ਲੋਹੇ ਵਰਗੇ ਜਿਹੜੇ ਜੀਵ ਹੈ ਉਹ ਕੰਚਨ ਸੁੱਧ ਬ੍ਰਹਮ ਦਾ ਰੂਪ ਹੋ ਜਾਂਦੇ ਹੈ, ਇਉਂ ਵਿਗੜੇ ਹੋਏ ਬਦਲ ਤਾਂ ਸਕਦੇ ਹੈ ਜੇ ਸਤਸੰਗ ਨਾਲ ਮਿਲ ਕੇ ਆਪਣੀ ਆਦਤ ਛੱਡ ਦੇਣ ਤੇ ਚੰਗੇ ਗੁਣ ਧਾਰਨ ਕਰ ਲੈਣ।
ਸਾਕਤ ਸਵਾਨ ਸਭ ਕਰੇ ਕਰਾਇਆ।
ਸਾਹਿਬ ਜੀ ਕਹਿੰਦੇ ਸਾਕਤ ਪੁਰਸ਼ ਜਿਹੜੇ ਹਨਗੇ ਤੇ ਸਵਾਨ ਕੂਕਰ ਜਿਹੜੇ ਹਨਗੇ ਇਹ ਸਾਰੇ ਆਪੋ ਆਪਣੇ ਕਰਨੀ ਅਨੁਸਾਰ ਕਰਾਇਆ ਕਰਤੱਵ ਕਰਦੇ ਹੈ।
ਜੋ ਤੁਰ ਲਿਖਿਆ ਸੋ ਕਰਮ ਕਮਾਇਆ।
ਜਿਹੜੇ ਤੁਰੋਂ ਉਹਨਾਂ ਦੇ ਕਰਮ ਕੀਤੇ ਹੋਏ ਆ ਮੱਥੇ ਤੇ ਲਿਖੇ ਗਏ ਹੈ ਉਹ ਜਿਹਾ ਉਹਨਾਂ ਨੇ ਵਾਸ਼ਨਾ ਅਨੁਸਾਰ ਆਪਣੇ ਕਰਮ ਨੂੰ ਅਗਾਹ ਨੂੰ ਕਮਾਉਣਾ ਕੀਤਾ ਹੈ।
ਅੰਮ੍ਰਿਤ ਲੈ ਲੈ ਨੀਮ ਸਿਚਾਰੀ।
ਫਿਰ ਸਾਧਕ ਪੁਰਖਾਂ ਦਾ ਨਾਂ ਸੁਧਰਨਾ ਕਹਿੰਦੇ ਹੋਏ ਸ਼ਬਦ ਦੀ ਸਮਾਪਤੀ ਕਰਦੇ ਹੈ। ਕਹਿੰਦੇ ਜੇ ਕਰਕੇ ਭਾਈ ਅੰਮ੍ਰਿਤ ਦੇਵਤਿਆਂ ਦਾ ਲੈ ਆਈਏ ਲੈ ਲੈ ਕੇ ਨਿਮਦੇ ਤਾਂ ਹੀ ਸਿੰਜਣਾ ਕਰੀਏ।
ਸਹਿਤ ਕਬੀਰ ਉਆ ਕੋ ਸਹਿਜ ਨਾ ਜਾਈ।
ਵੀਰ ਜੀ ਕਹਿੰਦੇ ਆ ਉਸ ਨਿੰਮ ਦਾ ਕੁੜਕਣ ਵਾਲਾ ਸੁਭਾਅ ਨਹੀਂ ਜਾਂਦਾ ਫੇਰ ਵੀ ਉਹ ਕੌੜੀ ਰਹਿੰਦੀ ਹੈ ਨਿੰਮ। ਇਸੇ ਪ੍ਰਕਾਰ ਨਿੰਮ ਦੀ ਨਿਆਣੀ ਜਿਹੜੇ ਹੈ ਇਹਨਾਂ ਨੂੰ ਅੰਮ੍ਰਿਤ ਗਿਆਨ ਦੇ ਵਚਨ ਲੈ ਲੈ ਕੇ ਫੇਰ ਦੇਵੀ ਸਭਾ ਵਾਲੇ ਦੇਵਤਿਆਂ ਦੇ ਪਾਸੋਂ ਲੈ ਲੈ ਕੇ ਨੀਮ ਨਿੰਮ ਦੀ ਨਿਆਣੀ ਜਿਹੜੇ ਕੌੜੇ ਸੁਭਾਅ ਵਾਲੇ ਹੈ ਕੌੜਾ ਬੋਲਣ ਦੀ ਜਿਹਨਾਂ ਨੂੰ ਆਦਤ ਹੈ ਉਹਨਾਂ ਨੂੰ ਸਿੰਜਣਾ ਕਰੀਏ। ਉਹਨਾਂ ਦਾ ਸਵਾਦ ਮਿੱਠਾ ਨਹੀਂ ਕਦੇ ਬਣਦਾ ਫੇਰ ਵੀ ਉਹਨਾਂ ਦਾ ਸਵਾਦ ਜਾਂਦਾ ਨਹੀਂ ਕੁੜਕਣ ਵਾਲਾ ਗੁਰਮੁਖ ਨਹੀਂ ਬਣਦੇ। ਪੈਰੀ ਪੈ ਕੇ ਸਾਰਿਆਂ ਦੇ ਚਰਨੇ ਧੂੜ ਬਣ ਕੇ ਮਿੱਠੇ ਬੋਲਣ ਦੀ ਸਿੱਖਿਆ ਨਹੀਂ ਆਉਂਦੀ ਇਹ ਸੁਭਾਅ ਨਹੀਂ ਉਹਨਾਂ ਦਾ ਜਾਂਦਾ ਭਾਰੀ। ਇਸ ਪ੍ਰਕਾਰ ਇਹ ਸ਼ਬਦ ਸਮਾਪਤ ਕੀਤਾ ਹੈ। ਅੰਮ੍ਰਿਤ ਲੈ ਲੈ ਨੀਂਦ ਸਿਚਾਈ ਸਹਿਜ ਕਬੀਰ ਉਆ ਕੋ ਸਹਿਜ ਨਾ ਜਾਈ।
ਆਸਾ ਲੰਕਾ ਸਾ ਕੂਟ ਸਮੁੰਦ ਸੀ ਖਾਈ। ਲੰਕਾ ਸਾ ਕੂਟ ਸਮੁੰਦ ਸੀ ਖਾਈ।
ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੇ ਜੋਤੀ ਜੋ ਸਮਾਉਣ ਦਾ ਗੁਰਪੁਰਬ ਹੈ। ਪਹਿਲਾਂ ਸ਼ਬਦਾਂ ਦੀ ਕਥਾ ਸੁਣੋ ਫਿਰ ਮਹਾਰਾਜ ਜੋਤੀ ਜੋ ਸਮਾਉਣ ਬਾਅਦ ਬੇਨਤੀ ਕਰਾਂਗਾ। ਸਤਿਗੁਰੂ ਅੰਤਰਯਾਮੀ ਗਰੀਬ ਨਿਵਾਜ ਭਗਤ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਲਿਖਾ ਰਹੇ ਹਨ ਇਹ ਸ਼ਬਦ ਕਬੀਰ ਸਾਹਿਬ ਜੀ ਦਾ ਸਾਧ ਸੰਗਤ ਜੀ। ਇੱਕ ਵਾਰੀ ਕਬੀਰ ਸਾਹਿਬ ਜੀ ਜਿੱਥੇ ਇਕਾਂਤ ਥਾਂ 'ਚ ਬੈਠੇ ਸੀ ਮਾਇਆ ਆ ਕੇ ਨਮਸਕਾਰ ਕਰਦੀ ਹੈ ਸੁੰਦਰ ਵਸਤਰ ਆਦਿਕ ਗਹਿਣੇ ਪਹਿਰ ਕੇ ਤੇ ਲੋਈ ਨੇ ਆ ਕੇ ਕਬੀਰ ਸਾਹਿਬ ਨੂੰ ਪੁੱਛਿਆ ਕਿ ਮਹਾਰਾਜ ਕੌਣ ਸੀ ਰਾਣੀ ਦੇ ਰੂਪ ਵਿੱਚ ਜਿਹੜੀ ਤੁਹਾਡੇ ਅੱਗੇ ਨਮਸਕਾਰਾਂ ਕਰਦੀ ਸੀ ਤਾਂ ਸੁਣ ਕਰਕੇ ਕਿਹਾ ਕਿ ਇਹ ਲੋਹੀ ਇਹ ਮਾਇਆ ਸੀ। ਫਿਰ ਮਹਾਰਾਜ ਤੁਸੀਂ ਇਸ ਮਾਇਆ ਨੂੰ ਅੰਗੀਕਾਰ ਕਿਉਂ ਨਹੀਂ ਕਰਦੇ। ਕਹਿਣ ਲੱਗੇ ਮਾਇਆ ਜਿਹੜੀ ਇਹ ਛਲ ਰੂਪ ਹੈ ਜਿਸ ਕੋਲ ਆ ਜਾਂਦੀ ਉੱਥੇ ਕਿਸੇ ਵਾਦ ਘਾਟ ਕਿਸੇ ਪੈਸੇ ਲੱਲਰ ਮੂਆ ਫੇ ਲੋਈ ਭਾਵੇਂ ਗਰੀਬੀ 'ਚ ਰਹਿੰਦੇ ਹਾਂ ਬਹੁਤ ਹੀ ਅੱਛਾ ਇਸ ਤਰ੍ਹਾਂ ਸਮਾਂ ਜਿਹੜਾ ਗੁਜ਼ਰਦਾ ਹੈ ਇਸ ਮਾਇਆ ਦੇ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ ਇਹ ਮਾਇਆ ਦੁੱਖਦਾਇਕ ਹੈ। ਕਹਿਣ ਲੱਗੀ ਜੇ ਤੁਸੀਂ ਸਾਨੂੰ ਭੁੱਖੇ ਹੀ ਮਾਰਨਾ ਹੈ ਤਾਂ ਮੇਰੇ ਭਰਾ ਗਰੀਬ ਹੈ ਉਹਨਾਂ ਨੂੰ ਤੁਸੀਂ ਮਾਇਆ ਦੇ ਦਿਓ ਇਹ ਕਹਿ ਦਿਓ ਮਾਇਆ ਨੂੰ ਕਿ ਮੇਰੇ ਭਰਾਵਾਂ ਕੋਲ ਪ੍ਰਾਪਤ ਹੋ ਜਾਵੇ। ਸੁਣ ਕੇ ਕਬੀਰ ਸਾਹਿਬ ਕਹਿੰਦੇ ਚੰਗਾ ਫੇਰ ਜਿੱਦਣ ਆਈ ਉਸ ਦਿਨ ਅਸੀਂ ਕਹਿ ਦਿਆਂਗੇ ਇਸ ਨੂੰ ਤੇਰੇ ਭਰਾਵਾਂ ਨੂੰ ਆਪਦਾ ਤਮਾਸ਼ਾ ਵਿਖਾਵੇ। ਇਉਂ ਕਹਿ ਤਾਂ ਕਬੀਰ ਸਾਹਿਬ ਜੀ ਨੇ ਮਾਇਆ ਜਦੋਂ ਫੇਰ ਆਈ ਤਾਂ ਕਬੀਰ ਸਾਹਿਬ ਨੇ ਕਿਹਾ ਕਿ ਲੋਈ ਚਾਹੁੰਦੀ ਹੈ ਮੇਰੇ ਭਰਾਵਾਂ ਨੂੰ ਕੋਈ ਜਲਵਾ ਵਿਖਾ। ਉਸ ਵੇਲੇ ਸੱਤ ਵਜਨ ਕਹਿ ਕੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵਾ ਆਗਿਆ ਮੰਨ ਕੇ ਤੇ ਜਿਹੜੀ ਮਾਇਆ ਸੀ ਇਹਦੇ ਲੋਈ ਦੇ ਭਰਾਵਾਂ ਦੇ ਘਰ ਜਾ ਪ੍ਰਵੇਸ਼ ਹੋਈ। ਜੁਲਾਹਾਂ ਵਿੱਚ ਲੜਾਈ ਪਏਗੀ ਲੜਕੇ ਆਪੋ ਆਪਣੀਆਂ ਖੱਡੀਆਂ ਵੱਖੋ ਵੱਖਰੀਆਂ ਪੱਟੀਆਂ ਜੋ ਪੱਟੀਆਂ ਵਿੱਚੋਂ ਮੋਹਰਾਂ ਨਿਕਲ ਆਈਆਂ ਬੜੇ ਖੁਸ਼ ਹੋਏ। ਖੁਸ਼ ਹੋ ਕੇ ਉਸ ਮਾਇਆ ਦੇ ਜ਼ੋਰ ਕਰਕੇ ਸਿਕੰਦਰ ਲੋਧੀ ਨੇ ਇਹਨਾਂ ਨੂੰ ਵਜ਼ੀਰ ਦੀਵਾਨ ਆਪਦੇ ਬਣਾ ਲਿਆ। ਲੋਹੀ ਦੇ ਭਰਾਵਾਂ ਨੂੰ ਬੜੀ ਮੌਜ ਮਾਨਣ ਲੱਗੇ ਪਾਤਸ਼ਾਹ ਦੇ ਨਾਲ ਮਿਲ ਕੇ ਜਿੱਥੇ ਜਾਵੇ ਪਾਤਸ਼ਾਹ ਦੇ ਨਾਲ ਰਿਹਾ ਕਰਨ। ਇੱਕ ਵਾਰੀ ਦੀ ਗੱਲ ਹੈ ਕਿਸੇ ਹੋਰ ਵਲੈਤ ਦਾ ਬਾਦਸ਼ਾਹ ਨੇ ਕਿਸੇ ਵਜ਼ੀਰ ਨੂੰ ਭੇਜਿਆ ਆਪਣੀ ਲੜਕੀ ਦਾ ਨਾਸਾ ਕਰਨ ਵਾਸਤੇ ਸਿਕੰਦਰ ਲੋਧੀ ਦੇ ਲੜਕੇ ਦੇ ਨਾਲ। ਪਹਿਲਾਂ ਵਜ਼ੀਰ ਨੂੰ ਵਜ਼ੀਰ ਨੇ ਮਿਲਣਾ ਵਜ਼ੀਰ ਨੇ ਵਜ਼ੀਰ ਨੂੰ ਹੀ ਆ ਕੇ ਮਿਲਣਾ ਸੀ। ਇਹ ਜਿਹੜੇ ਸਨ ਵਜ਼ੀਰ ਲੋਹੀ ਦੇ ਭਰਾ ਬਣੇ ਹੋਏ ਇਹਨਾਂ ਨੂੰ ਆ ਕੇ ਉਹ ਵਜ਼ੀਰ ਮਿਲਿਆ ਕਿਸੇ ਇਲਾਕੇ ਦਾ ਕਹਿਣ ਲੱਗਾ ਵੀ ਮੈਂ ਰਾਜੇ ਸਿਕੰਦਰ ਦੇ ਪੁੱਤਰ ਨੂੰ ਸਾਕ ਕਰਨਾ ਚਾਹੁੰਦਾ ਰਾਜੇ ਦੀ ਲੜਕੀ ਦਾ। ਇਹ ਕਹਿਣ ਲੱਗੇ ਮਾਇਆ ਨਾਲ ਇੰਨੇ ਫਿੱਟ ਗਏ, ਕਹਿਣ ਲੱਗੇ ਸਾਡੇ ਅੱਲਾ ਦਿੱਤੇ ਨੂੰ ਸਾਕ ਕਰਦੇ, ਉਹ ਰਾਜੇ ਦਾ ਮੁੰਡਾ ਤਾਂ ਸੁਦਾਈ ਹੈ, ਉਹਨੂੰ ਕੋਈ ਏਡੀ ਲਿਆਕਤ ਨਹੀਂ ਹੈ ਬੋਲਣ ਚੱਲਣ ਦੀ। ਇਹ ਸੁਣ ਕੇ ਉਹਨੂੰ ਬੜਾ ਗੁੱਸਾ ਖਾਧਾ ਵਜ਼ੀਰ ਨੇ ਕਿ ਮੈਂ ਰਾਜੇ ਦੀ ਲੜਕੀ ਦਾ ਰਾਜੇ ਦੇ ਪੁੱਤਰ ਨਾਲ ਨਾਤਾ ਕਰਨਾ ਚਾਹੁੰਦਾ। ਇਹ ਵਜ਼ੀਰ ਇੰਨੇ ਵਿਗੜ ਚੁੱਕੇ ਹੈ, ਇਹ ਕਹਿੰਦੇ ਸਾਡੇ ਮੁੰਡੇ ਨੂੰ ਕਰਜਾ। ਉਸ ਵੇਲੇ ਸਿਕੰਦਰ ਦੇ ਪਾਸ ਉਸ ਵਜ਼ੀਰ ਨੇ ਕਿਹਾ ਕਿ ਹੇ ਸਿਕੰਦਰ, ਤੇਰੇ ਜਿਹੜੇ ਵਜ਼ੀਰ ਹੈ ਰੱਖਣੇ ਯੋਗ ਨਹੀਂ, ਇਸੇ ਨਲਾਇਕ ਹੈ, ਇਹਨਾਂ ਨੂੰ ਤੇਰੇ ਪੁੱਤਰ ਵਾਸਤੇ ਮੈਂ ਸਾਕ ਲੈ ਕੇ ਆਇਆ ਅਤੇ ਇਹਨਾਂ ਨੇ ਕਿਹਾ ਸਾਡੇ ਅੱਲਾ ਦਿੱਤੇ ਨੂੰ ਕਰਜਾ। ਇਹ ਸੁਣ ਕੇ ਕਹਿਣ ਲੱਗਾ ਬਾਦਸ਼ਾਹ, ਤੁਸੀਂ ਐਂ ਕਰੋ, ਫਿਰ ਉਹਨੂੰ ਕਹਿ ਜਾਓ ਵੀ ਤੁਹਾਨੂੰ ਮੈਂ ਨਾਤਾ ਕਰਦਾ ਹੈ ਅਤੇ ਸ਼ਗਨ ਵਾਲਾ ਦਿਨ ਦੀ ਤਰੀਕ ਰੱਖ ਦੇ, ਮੈਂ ਉਹਨਾਂ ਸਾਰਿਆਂ ਦਾ ਪ੍ਰਬੰਧ ਕਰ ਲਵਾਂਗਾ। ਇਹ ਗੱਲ ਸੁਣ ਕੇ ਵਜ਼ੀਰ ਨੇ ਇਹਨਾਂ ਨੂੰ ਕਲੋਈ ਦੇ ਭਰਾਵਾਂ ਨੂੰ ਕਹਿਤਾ ਵੀ ਮੈਂ ਰਾਜੇ ਦੀ ਪੁੱਤ ਦਾ ਸਾਗ ਤੁਹਾਡੇ ਲੜਕੇ ਨੂੰ ਅੱਲਾ ਦਿੱਤੇ ਨੂੰ ਕਰਨਾ ਹੈ, ਤਰੀਕ ਦੇ ਦਿੱਤੀ। ਅਤੇ ਸਿਕੰਦਰ ਨੇ ਕਿਹਾ ਮੈਂ ਇਹਨਾਂ ਵਾਸਤੇ ਹੁਣ ਮਕਾਨ ਨਵਾਂ ਤਿਆਰ ਕਰਦਾ ਸ਼ਾਦੀ ਵਾਸਤੇ। ਉਹਨੇ ਮਕਾਨ ਤਿਆਰ ਕੀਤਾ, ਵਿੱਚ ਬਰੂਦ ਰੱਖ ਕੇ ਮਕਾਨ ਉਸਾਰ ਦਿੱਤਾ। ਜਿਸ ਦਿਨ ਉਹ ਸ਼ਗਨ ਦਾ ਦਿਨ ਆਇਆ, ਉਸ ਦਿਨ ਸਾਰੇ ਜਿੰਨੇ ਵਜ਼ੀਰ ਵਗੈਰਾ ਬਣੇ ਹੋਏ ਸੀ, ਜਿੰਨਾ ਇਹਨਾਂ ਦਾ ਪਰਿਵਾਰ ਸੀ, ਸਾਰਿਆਂ ਨੂੰ ਸੱਦ ਕੇ ਬੁਲਾ ਲਿਆ, ਇਕੱਠਾ ਕਰ ਲਿਆ। ਜੋ ਇਕੱਠਾ ਹੋ ਗਿਆ ਸਾਰਾ ਪਰਿਵਾਰ ਸਾਹਿਬ ਸਿੰਘ ਜੀ, ਉਸ ਵੇਲੇ ਕਹਿਣ ਲੱਗੇ ਕਿਉਂ ਬਈ ਸਾਰੇ ਤੁਹਾਡੇ ਆ ਗਏ ਹੈ ਕਿ ਨਹੀਂ? ਅੱਗੇ ਜੀ ਇੱਕ ਰਹਿੰਦਾ ਲੋਈ ਅਤੇ ਕਬੀਰ ਨਹੀਂ ਆਏ। ਕਹਿੰਦੇ ਚੱਲ ਇੱਕ ਅੱਧੇ ਦਾ ਕੀ ਹੁੰਦਾ। ਉਸ ਵੇਲੇ ਬਰੂਦ ਨੂੰ ਅੱਗ ਲਾ ਦਿੱਤੀ, ਉਹ ਸਾਰੇ ਮਕਾਨ ਸਮੇਤ ਜਿੰਨੇ ਵਿੱਚ ਗਏ ਸੀ ਸਭ ਉੱਡ ਗਏ। ਜਿਸ ਵੇਲੇ ਉੱਡ ਗਏ ਅਤੇ ਕਬੀਰ ਸਾਹਿਬ ਹੌਲੀ ਹੌਲੀ ਤੁਰਦਾ, ਲੋਈ ਕਹਿੰਦੀ ਛੇਤੀ ਕਿਉਂ ਨਹੀਂ ਚੱਲਦੇ? ਕਹਿੰਦੇ ਠਹਿਰ ਜਾ ਚੱਲਦੇ ਹੈ। ਇਉਂ ਕਰਦਿਆਂ ਕਰਾਉਂਦਿਆਂ ਤੋਂ ਜਦੋਂ ਉਹ ਮਕਾਨ ਦੇ ਪਾਸ ਪਹੁੰਚੇ ਅਤੇ ਉੱਥੇ ਉਹ ਬੜੇ ਭਾਰੀ ਤਾਹਾਂ ਨੂੰ ਅਸਮਾਨ ਨੂੰ ਗੁਰੂ ਨਾਲ ਉੱਡਣ, ਲੋਈ ਕਹਿੰਦੀ ਮੇਰੇ ਭਰਾਵਾਂ ਦੇ ਬੁਰਜ ਉੱਡਦੇ। ਕਹਿੰਦੇ ਚੱਲ ਕੇ ਵੇਖੇਗੀ ਜਿਹੋ ਜਿਹੇ ਬੁਰਜ ਉੱਡਦੇ ਹੈ। ਅੱਗੇ ਜਦੋਂ ਜਾ ਕੇ ਵੇਖਿਆ ਫਿਰ ਰੋਣ ਲੱਗੀ, ਕਹਿੰਦੇ ਹੁਣ ਕਿਉਂ ਰੋਣੀ ਹੈ? ਤੈਂ ਕਿਹਾ ਸੀ ਮੇਰੇ ਭਰਾਵਾਂ ਨੂੰ ਮਾਇਆ ਦੇ ਰਸਵਾ ਹੀ ਇਹੋ ਜਿਹਾ ਹੈ, ਜਿੱਥੇ ਆਉਂਦੀ ਹੈ ਉੱਥੇ ਲੜਾਈ ਟੰਟੇ ਪਸਾਦ ਪਾ ਦਿੰਦੀ ਹੈ। ਸੁਣ ਕੇ ਲੋਈ ਨੇ ਚਰਨ ਪਕੜ ਲੈ ਕੇ ਮਾਰਾ ਮੈਂ ਭੁੱਲ ਗਈ, ਮਾਫ ਕਰੋ। ਉਸ ਵੇਲੇ ਕਬੀਰ ਸਾਹਿਬ ਜੀ ਸਾਰੇ ਸੰਸਾਰ ਨੂੰ ਨਾਸਵੰਤ ਵਿਖਾਉਂਦੇ ਹੋਏ, ਇਹ ਦੱਸਦੇ ਕਹਿੰਦੇ ਏਡੇ ਬੜੇ ਬੜੇ ਪਦਾਰਥਾਂ ਦੇ ਜਿਹੜੇ ਮਾਲਕ ਸੀ ਉਹ ਵੀ ਨਹੀਂ ਰਹੇ, ਲੋਈ ਕਿਹੜੀ ਚੀਜ਼ ਮੰਗਣੀ ਹੈ? ਇਹ ਉਪਦੇਸ਼ ਦਿੱਤਾ ਹੈ ਉਸ ਵਕਤ।
ਆਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ।
ਵੇਖੇ ਲੋਹੀ ਜੀ ਦਾ ਲੰਕਾ ਸਾ ਕੋਟ, ਸਾ ਸੀ ਦਾ ਅਰਥ ਹੈ ਜਿਹਦਾ ਲੰਕਾ ਹੀ ਕਿਲਾ ਸੀ ਸੋਨੇ ਦਾ, ਸੋਨੇ ਦੀ ਲੰਕਾ ਕਿਲਾ ਬਣਿਆ ਹੋਇਆ ਸੀ ਜਿਸਦਾ
ਸਮੁੰਦ ਸੀ ਖਾਈ,
ਜਿਸਦੀ ਸਮੁੰਦਰ ਜਿਹੜਾ ਹੈ ਇਹੋ ਹੀ ਖਾਈ ਬਣੀ ਹੋਈ ਸੀ ਉਦਾਰੇ ਦੀ। ਹੋਰ ਜਿਵੇਂ ਕਿਲੇ ਦੇ ਉਦਾਰੇ ਖਾਈ ਪੱਟੀ ਦੀ ਹੈ, ਖਾਈ ਪੱਟਣ ਦੀ ਲੋੜ ਨਹੀਂ, ਸਮੁੰਦਰ ਦੇ ਵਿਚਾਲੇ ਲੰਕਾ ਬਣਾਈ ਹੋਈ ਸੀ। ਇਹ ਕਹਿੰਦੇ ਹੈ ਇੱਕ ਵਾਰੀ ਪਾਰਵਤੀ ਨੇ ਸ਼ਿਵਾ ਨੂੰ ਕਿਹਾ ਕਿ ਮਹਾਰਾਜ ਸਦਾ ਤੁਰੀ ਫਿਰਦੇ ਰਹਿੰਦੇ ਹੋ, ਕਿਤੇ ਘਰ ਬਣਾ ਕੇ ਹੀ ਵਸੋ। ਤਾਂ ਸ਼ਿਵਜੀ ਕਹਿਣ ਲੱਗਾ ਹੇ ਪਾਰਵਤੀ, ਆਪਾਂ ਨੂੰ ਕਿਸੇ ਨੇ ਘਰ 'ਚ ਰਹਿਣ ਨਹੀਂ ਦੇਣਾ। ਕਹਿਣ ਲੱਗੀ ਘਰ ਬਣਾਓ ਤਾਂ ਸਹੀ, ਇਹੋ ਜਿਹੇ ਥਰਾਂ ਬਣਾਓ ਜਿੱਥੇ ਕੋਈ ਆ ਨਾ ਸਕੇ। ਉਸ ਵੇਲੇ ਸਮੁੰਦਰ ਦੇ ਵਿੱਚ ਕਬੀਰ ਸਾਹਿਬ ਸ਼ਿਵਜੀ ਨੇ ਲੰਕਾ ਦਾ ਟਾਪੂ ਵਿਸ਼ਵਕਰਮਾ ਨੂੰ ਕਿਹਾ ਕਿ ਮੇਰੇ ਵਾਸਤੇ ਮਕਾਨ ਬਣਾ ਦੇ, ਸੁੱਖੇ ਦੇ ਰਜੇ ਨੂੰ ਤਰਕੋਣੀ ਜੀ ਬਣਾ, ਨਕਸ਼ਾ ਦਿੱਤਾ। ਉਹ ਤਰਕੋਣੀ ਉਹੀ ਜੀ ਲੰਕਾ ਬਣਾ ਦਿੱਤੀ। ਜੋ ਬਣਾਈ ਸ਼ਿਵਜੀ ਨੇ ਚੱਠ ਕੀਤੀ ਲੰਕਾ ਦੀ। ਉਸ ਵੇਲੇ ਰਾਵਣ ਦਾ ਪਿਓ ਬਸਰਵਾ ਰਿਸ਼ੀ ਮੁਨੀ ਸੀ, ਉਹ ਬਸਰਵੇ ਨੇ ਜਿਸ ਵੇਲੇ ਸਾਰਿਆਂ ਨੂੰ ਦੱਛਣਾ ਦੇਣ ਲੱਗਾ ਸ਼ਿਵਜੀ, ਬਸਰਵਾ ਕਹਿੰਦਾ ਮੈਨੂੰ ਤਾਂ ਇਹ ਜਿਹੜੀ ਲੰਕਾ ਇਹੋ ਹੀ ਦਾਨ ਦੇ ਦੇ। ਉਸ ਵੇਲੇ ਸ਼ਿਵਜੀ ਕਹਿਣ ਲੱਗਾ ਲੈ ਪਾਰਵਤੀ, ਆਪਾਂ ਨੂੰ ਕੋਈ ਰਹਿਣ ਨਹੀਂ ਦਿੰਦਾ। ਉਹਨੇ ਬ੍ਰਾਹਮਣ ਨੂੰ ਮੰਗ ਲਈ, ਫਿਰ ਉਹਨੂੰ ਦੇ ਗਏ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਲੰਕਾ ਸੀ ਤਾਂ ਕੁੰਬੇਰ ਵੱਡਾ ਭਾਈ ਇਸ ਦਾ, ਪਰ ਰਾਵਣ ਨੇ ਜ਼ੋਰ ਦੇ ਨਾਲ ਜਿਵੇਂ ਦਾਰਾ ਸ਼ਿਕੋਹ ਨੂੰ ਮਾਰ ਕਰਕੇ ਜਿਸ ਪ੍ਰਕਾਰ ਔਰੰਗਜ਼ੇਬ ਨੇ ਰਾਜ ਖੋਹ ਲਿਆ ਸੀ, ਉਹ ਰਾਵਣ ਨੂੰ ਕੁੰਬੇਰ ਨੂੰ ਕੱਢ ਦਿੱਤਾ ਅਤੇ ਲੰਕਾ ਦਾ ਮਾਲਕ ਆਪ ਬਣ ਕੇ ਬੈਠ ਗਿਆ ਸੀ। ਇਸ ਪ੍ਰਕਾਰ ਦੀ ਲੰਕਾ ਇਹਨੂੰ ਪ੍ਰਾਪਤ ਹੋਈ ਸੀ। ਸੋ ਸਾਹਿਬ ਕਬੀਰ ਜੀ ਕਹਿੰਦੇ ਹਨ
ਲੰਕਾ ਸਾ ਕੋਟ ਸਮੁੰਦ ਸੀ ਖਾਈ,
ਜਿਸਦਾ ਲੰਕਾ ਸੀਗਾ ਕੋਟ ਕਿਲਾ ਤੇ ਸਮੁੰਦਰ ਜਿਸਦੇ ਉਦਾਰੇ ਖਾਈ ਸੀ ਪਾਣੀ ਹਾਂਡੇ, ਚਾਰ ਸਵੇਰੇ ਪਾਣੀ ਹੀ ਪਾਣੀ ਸੀ ਲੰਕਾ ਦੇ।
ਇਹ ਰਾਵਣ ਘਰ ਖਬਰ ਨਾ ਪਾਈ,
ਉਸ ਰਾਵਣ ਦੇ ਘਰ ਵਿੱਚ ਇੰਨੇ ਪਦਾਰਥ ਸੀ ਖਬਰ ਨੀ ਸੀ ਪਾਈ ਜਾਂਦੀ, ਇੰਨੇ ਉਹਦੇ ਕੋਲੇ ਪਦਾਰਥ ਸੀ, ਇੰਨੇ ਵਸਤੂਆਂ ਸਨ। ਉਸ ਰਾਵਣ ਦੀ ਜਦੋਂ ਉਹਦਾ ਅੰਤ ਹੋਇਆ, ਉਹਦੇ ਹੁਣ ਘਰ ਦੀ ਖਬਰ ਨੀ ਪਾਈ ਜਾਂਦੀ ਵੀ ਕਿੱਥੇ ਸੀ। ਲੰਕਾ ਟਾਪੂ ਚ ਲੋਕ ਜਾ ਕੇ ਆਉਂਦੇ, ਪਤਾ ਨੀ ਰਾਵਣ ਦੀ ਲੰਕਾ ਕਿੱਥੇ ਸੀ, ਉਹ ਵਿੱਚੇ ਸਮੁੰਦਰ ਦੇ ਗਰਕ ਹੋ ਗਈ, ਕੀ ਗੱਲ ਹੋ ਗਈ, ਉਸਦੇ ਘਰ ਦੀ ਖਬਰ ਹੀ ਨਹੀਂ ਲੱਭਦੀ ਹੈ। ਉਸ ਵੇਲੇ ਜਿਸ ਵੇਲੇ ਰਾਵਣ ਮਾਰਿਆ ਗਿਆ, ਰਾਵਣ ਦੇ ਸਾਰੇ ਪੁੱਤ ਪੋਤੇ ਮਾਰੇ ਗਏ, ਉਹਦੇ ਰਾਵਣ ਦੀ ਘਰ ਦੀ ਖਬਰ ਵੀ ਨਾ ਕਿਸੇ ਨੇ ਪਾਈ ਵੀ ਰਾਵਣ ਮਰ ਗਿਆ। ਏਡੀ ਹਾਲਤ ਗੁਜ਼ਰੀ ਉਸ ਵੇਲੇ ਦਮੋਦਰੀ, ਇਹਦੀ ਮਦੋਦਰੀ ਜਿਹੜੀ ਇਸਤਰੀ ਸੀ ਪਟਰਾਣੀ, ਉਹਨੂੰ ਖਬਰ ਵੀ ਨਾ ਕਿਸੇ ਦਿੱਤੀ ਵੀ ਰਾਵਣ ਮਰ ਗਿਆ, ਸਾਰੇ ਸੰਬੰਧੀ ਇਹਦੇ ਰਾਵਣ ਦੇ ਮਰ ਗਏ ਸੀ, ਇਉਂ ਖਬਰ ਨਾ ਘਰ ਚ ਪਾ ਸਕਿਆ ਕੋਈ।
ਕਿਆ ਮੰਗੋ ਕਿਛ ਥਿਰ ਨਾ ਰਹਾ,
ਕੋਈ ਕਿਹੜਾ ਪਦਾਰਥ ਮੰਗੀਏ, ਕੋਈ ਪਦਾਰਥ ਇਸਤਤ ਨਹੀਂ ਰਹਿਣ ਵਾਲਾ ਹੈ।
ਦੇਖਤ ਨੈਣ ਚੱਲਿਓ ਜਗ ਜਾਈ,
ਇਹਨਾਂ ਦੇ ਨਾਲ ਜਿੰਨਾ ਸਾਰਾ ਸੰਸਾਰ ਵੇਖਦੇ ਆ, ਇਹ ਵੇਖਦਿਆਂ ਵੇਖਦਿਆਂ ਸਾਰਾ ਸੰਸਾਰ ਤੁਰਿਆ ਜਾ ਰਿਹਾ ਹੈ। ਸਾਜਨ ਮੇਰੇ ਰੰਗਲੇ ਜਾਸ਼ ਤੇ ਜੀਰਾਨ, ਹੰਪੀ ਵੰਜਾਂ ਡੁੰਮਣੀ ਰੋਵਾਂ ਝੀਣੀ ਮਾਣ। ਸਾਡੇ ਜਿਹੜੇ ਸੱਜਣ ਉਮਰ ਦੇ ਸਮ ਵੈਸ ਵਾਰੇ ਦੁਆਰੇ ਸਿਮਰਤੀ ਸੁਧਾਰੇ, ਜਿਹੜੇ ਬਰਾਬਰ ਦੀ ਉਮਰ ਵਾਲੇ ਸੀ, ਉਹ ਕਿਤੇ ਚੇਤੇ ਕਰੀਏ ਤਾਂ ਚੇਤੇ ਆਉਂਦੇ ਆ ਦੁਨੀਆਂ ਤੋਂ ਕੂਚ ਕਰਕੇ, ਕਿਉਂ ਨੇਤਰ ਨਾਲ ਵੇਖਦਿਆਂ ਵੇਖਦਿਆਂ ਸਾਰਾ ਸੰਸਾਰ ਚੱਲਿਆ ਜਾ ਰਿਹਾ ਹੈ।
ਰਹਾਉ ਇੱਕ ਲੱਖ ਪੂਤ ਸਵਾ ਲੱਖ ਨਾਤੀ,
ਹਜ਼ੂਰ ਫਰਮਾਉਂਦੇ ਰਹਾਉ ਬਸਰਾਮ ਦੇ ਕੇ ਸਥਾਈ ਕਹਿ ਕੇ ਗਵਾਈਆਂ ਵਾਸਤੇ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਜਿਸ ਰਾਵਣ ਦੇ ਕਹਿੰਦੇ ਬਹੁਤ ਸਾਰੀਆਂ ਰਾਣੀਆਂ ਸਨ, ਇੱਕ ਲੱਖ ਪੁੱਤਰ ਸੀ, ਇਹਨੇ ਬ੍ਰਹਮਾ ਤੋਂ ਵਰ ਕਰਕੇ ਲੱਖ ਪੁੱਤਰ ਪ੍ਰਾਪਤ ਕੀਤਾ ਸੀ, ਅਤੇ ਬ੍ਰਹਮਾ ਦੇ ਵਰ ਕਰਕੇ ਸਵਾ ਲੱਖ ਦੇ ਨਾਤੀ ਪੋਤਰੇ ਸਨ।
ਇਹ ਰਾਵਣ ਘਰ ਦੀਆ ਨਾ ਬਾਤੀ,
ਉਹ ਰਾਮ ਚੰਦਰ ਜੀ ਨੇ ਸਾਰੇ ਹੀ ਜੰਗ ਵਿੱਚ ਮਾਰ ਦਿੱਤੇ, ਉਹਦੇ ਰਾਵਣ ਦੇ ਘਰ ਦੀ ਦੀਵਾ ਤੇ ਬੱਤੀ ਜਗਾਉਣ ਜੋਗਾ ਵੀ ਕੋਈ ਬੰਦਾ ਨਾ ਛੱਡਿਆ ਇਹਦੀ ਕੁਲ ਵਿੱਚੋਂ, ਇਹਨੇ ਸਾਰੇ ਨਾਸ਼ ਹੋ ਗਏ। ਇਸ ਪ੍ਰਕਾਰ ਜੇ ਰਾਵਣ ਘਰ ਦੀਆ ਨਾ ਬਾਤੀ, ਉਸ ਰਾਵਣ ਦੇ ਘਰ ਮਰਿਆ ਤੋਂ ਮਗਰੋਂ ਜਿਵੇਂ ਦੀਵੇ ਜਗਾਉਂਦੇ ਦੀਵਾਲੀ ਨੂੰ, ਬੱਤੀ ਆਦਿ ਪਾ ਦਿੰਦੇ ਹੈ, ਜਾਂ ਕੋਈ ਮਰਨ ਦੇ ਵੇਲੇ ਦੀਵੇ ਆਦਿ ਜਗਾਉਣੇ ਤੇ ਉਹਦੀ ਗਤੀ ਸਤੀ ਕਰਨੀ, ਬਾਹਰੀ ਤੇਰੀ ਸੁਧਾਰੀ ਕਰਨੀ, ਕਿਉਂ ਦੀਵਾ ਬੱਤੀ ਕਰਨ ਵਾਲਾ ਵੀ ਰਾਵਣ ਦੇ ਘਰ ਕੋਈ ਨਾ ਰਿਹਾ, ਸਭ ਨਾਸ਼ ਹੋ ਗਏ।
ਚੰਦ ਸੂਰਜ ਜਾ ਕੇ ਤਪਤ ਰਸੋਈ,
ਕਹਿੰਦੇ ਚੰਦ ਤੇ ਸੂਰਜ ਇਹ ਦੋਵੇਂ ਸੂਰਜ ਮੰਡਲ ਤੇ ਚੰਦਰਮਾ ਮੰਡਲ ਦੇ ਦੇਵਤੇ ਸਨਗੇ। ਚੰਦਰਮਾ ਤੇ ਸੂਰਜ ਦੋਵੇਂ ਰਸੋਈ ਬਣਾਉਣ ਵਾਸਤੇ ਰਸੋਈਏ ਰੱਖੇ ਹੋਏ ਸਨ ਇਸਦੇ ਰਾਵਣ ਦੇ।
ਬੈਸੰਤਰ ਜਾ ਕੇ ਕੱਪੜੇ ਧੋ,
ਬਸੰਤਰ ਦੇਵਤਾ ਜਿਹੜਾ ਇਸਦੇ ਲੀੜੇ ਧੋਇਆ ਕਰਦਾ, ਏਡਾ ਵੱਡਾ ਰਾਵਣ ਬਲੀ ਸੀ, ਚੰਦ ਸੂਰਜ ਜਿਸਦੇ ਰਸੋਈ ਸਜਾਉਂਦੇ ਸੀ ਤੇ ਬੈਸੰਤਰ ਦੇਵਤਾ ਜੀ ਦੇ ਕੱਪੜੇ ਧੋਇਆ ਕਰਦਾ ਸੀ। ਇੱਕ ਤਾਂ ਇਹਦੇ ਵਿੱਚ ਇਹ ਹੈ, ਚੰਦਰਮਾ ਤੇ ਸੂਰਜ ਜਿਹੜੇ ਸਨ ਇਹ ਅਧਿਆਤ ਦੇਵਤੇ ਹਨ, ਇਹਨਾਂ ਦੇ ਸੂਰਜ ਮੰਡਲ ਦਾ ਜਿਹੜਾ ਚੰਦਰਮਾ ਦੇਵਤਾ ਹੈ, ਅਤੇ ਇਸੇ ਪ੍ਰਕਾਰ ਚੰਦਰਮਾ ਚੰਦਰਮੰਡਲ ਦਾ ਦੇਵਤਾ ਜਿਹੜਾ ਹੈ, ਇਹ ਦੇਵਤਿਆਂ ਦੇ ਨਾਂ ਸਨ ਜਿਹੜੇ ਕੁਦਰਤੀ ਚੰਦ ਤੇ ਸੂਰਜ ਹੈ, ਇਹ ਤਾਂ ਇਸੇ ਤਰ੍ਹਾਂ ਪ੍ਰਕਾਸ਼ ਕਰਨ ਵਾਲੇ ਹਨ। ਚੰਦ ਤੇ ਸੂਰਜ ਨਾਮ ਵਾਲੇ ਜਿਹੜੇ ਦੇਵਤੇ ਸੀ, ਇਹ ਰਸੋਈ ਜਿਸਦੀ ਪਕਾਉਂਦੇ ਸਨ।
ਬੈਸੰਤਰ ਜਾ ਕੇ ਕੱਪੜੇ ਧੋ,
ਬਸੰਤਰ ਦੇਵਤਾ ਇੱਕ ਤਾਂ ਅੱਗ ਦਾ ਨਾਮ ਹੈ, ਇੱਕ ਬਸੰਤਰ ਦੇਵਤੇ ਦਾ ਨਾਮ ਹੈ, ਉਹ ਜਿਹਦੇ ਕੱਪੜੇ ਧੋਣ ਆਉਂਦਾ ਸੀ, ਰਾਵਣ ਦੇ ਲੀੜੇ ਧੋਣ ਵਾਸਤੇ ਧੋਬੀ ਰੱਖਿਆ ਹੋਇਆ ਸੀ, ਜਾਂ ਨਵੇਂ ਕਰਕੇ ਇਉਂ ਕਰਦੇ ਹਨ, ਬੈਸੰਤਰ ਜਾ ਕੇ ਤਪ ਰਸੋਈ, ਬਸੰਤਰ ਜੀ ਦੀ ਰਸੋਈ ਬਣਾਇਆ ਕਰਦਾ। ਬਸੰਤਰ ਦੇਵਤਾ ਜਿਹੜਾ ਸੀ ਕੈਦੀ ਕਰ ਲਿਆ ਸੀ, ਇਹਨੂੰ ਰਸੋਈ ਬਣਾਉਣ ਵਾਸਤੇ ਰਾਵਣ ਰੱਖ ਲਿਆ ਸੀ, ਤੇ ਚੰਦ ਸੂਰਜ ਜਾ ਕੇ ਕੱਪੜੇ ਧੋਏ। ਚੰਦ ਤੇ ਸੂਰਜ ਇਹਨਾਂ ਦੇ ਵਸਤਰ ਧੋਣ ਵਾਲੇ ਸਨ, ਇੱਕ ਤਾਂ ਇਹ ਦੇਵਤੇ ਸਨਗੇ ਸੂਰਜ ਤੇ ਚੰਦਰਮਾ ਆਦਿਕ ਤੇ ਬਸੰਤਰ ਦੇਵਤਾ, ਦੂਜਾ ਆਲੇ ਇਹੋ ਜਿਹੇ ਬਣਾਏ ਹੋਏ ਸੀ ਰਾਵਣ ਦੇ ਆਪਦੇ ਘਰ ਚ, ਏਡਾ ਹੁਨਰਹਾਰ ਸੀ ਇਹ, ਜਿਸ ਵੇਲੇ ਕੈਦਵਾਂ ਪਾਂਡਵਾਂ ਜੰਗ ਹੋਇਆ ਸਾਰਾ ਹੁਨਰ ਦੁਨੀਆਂ ਦਾ ਮੁੱਕ ਗਿਆ। ਹੁਣ ਸਾਇੰਸ ਵਾਲੇ ਕਹਿੰਦੇ ਨੇ ਅਸੀਂ ਬੜੇ ਤਰੀਕੇ ਸੋਚੇ ਹੈ, ਪਰ ਰਾਵਣ ਦੇ ਏਡੇ ਤਰੀਕੇ ਸੀ, ਚੰਦਰਮਾ ਦੇ ਪ੍ਰਕਾਸ਼ ਨਾਲ ਵੀ ਰਸੋਈ ਪੱਕ ਜਾਂਦੀ ਸੀ ਤੇ ਸੂਰਜ ਦੀ ਰੋਸ਼ਨੀ ਦੇ ਨਾਲ ਵੀ ਉਹਦੀ ਰਸੋਈ ਪੱਕ ਜਾਂਦੀ ਸੀ। ਇਹੋ ਜਿਹੇ ਆਲੇ ਉਹਦੇ ਬਣਾਏ ਹੋਏ ਸਨ, ਜਿਵੇਂ ਅੱਜ ਕੱਲ੍ਹ ਦੇ ਸਾਇੰਸ ਵਾਲੇ ਆਲੇ ਬਣਾਉਂਦੇ ਹੈ, ਉਸ ਵੇਲੇ ਚੰਦ ਤੇ ਸੂਰਜ ਦੇ ਆਲੇ ਬਣਾਏ ਸੀ ਜਿਹਦੇ ਨਾਲ ਉਹ ਰਸੋਈ ਪਕਾ ਲੈਂਦਾ ਸੀ ਤੇ ਅੱਗ ਦੀਆਂ ਮਸ਼ੀਨਾਂ ਦੇ ਨਾਲ ਲੀੜੇ ਧੋਤੇ ਜਾਂਦੇ ਸੀ, ਇਹਦੇ ਕੀ ਹਰਜ ਹੈ। ਇਸੇ ਪ੍ਰਕਾਰ ਬਸੰਤਰ ਜਾ ਕੇ ਕੱਪੜੇ ਧੋਈ, ਬਸੰਤਰ ਦੇਵਤਾ ਜੀ ਦੇ ਲੀੜੇ ਧੋ ਦਿੰਦਾ ਸੀ, ਮਸ਼ੀਨਾਂ ਦੇ ਵਿੱਚ ਅੱਜ ਕੱਲ੍ਹ ਧੋਤੇ ਹੀ ਜਾਂਦੇ ਹਨ। ਇਸ ਪ੍ਰਕਾਰ ਸਾਧ ਸੰਗਤ ਜੀ ਉਹਦੇ ਇਹੋ ਜਿਹੇ ਆਲੇ ਸੀ ਬੜੇ ਭਾਰੀ, ਏਡਾ ਉਹ ਕਲਾਕਾਰ ਸੀ, ਪਰ ਉਹਦੀ ਇਹ ਹਾਲਤ ਹੋਈ।
ਗੁਰਮਤ ਰਾਮੈ ਨਾਮ ਵਸਾਈ,
ਗੁਰਮਤ ਦੁਆਰਾ ਮਹਾਰਾਜ ਕਹਿੰਦੇ ਰਾਮ ਦੇ ਨਾਮ ਨੂੰ ਹਿਰਦੇ ਚ ਵਸਾਉਣਾ ਕਰੋ।
ਆਸਰ ਰਹਿ ਨਾ ਕਤਹੂੰ ਜਾਈ,
ਪਰਮੇਸ਼ਰ ਦਾ ਨਾਮ ਇਸਤ ਰਹਿਣ ਵਾਲਾ ਹੈ, ਇਹ ਕਿਤੇ ਜਾਂਦਾ ਨੀ, ਹਰ ਵਕਤ ਤੰਗ ਸੰਗ ਰਹਿੰਦਾ, ਸਹਾਇਤਾ ਕਰਦਾ ਲੋਕ ਪਰਲੋਕ ਦੇ ਜੀਵ ਦੀ।
ਕਹਿਤ ਕਬੀਰ ਸੁਣੋ ਰੇ ਲੋਈ,
ਸਾਹਿਬ ਕਬੀਰ ਜੀ ਕਹਿੰਦੇ ਨੇ ਹੇ ਲੋਈ ਸੁਣਨਾ ਕਰ ਸਾਡੇ ਬਚਨਾਂ ਨੂੰ।
ਰਾਮ ਨਾਮ ਬਿਨ ਮੁਕਤ ਨਾ ਹੋ,
ਰਾਮ ਦਾ ਨਾਮ ਜਪੇ ਤੇ ਬਗੈਰ ਕਿਸੇ ਦੀ ਮੁਕਤੀ ਹੋਈ ਨੀ। ਏਡੇ ਏਡੇ ਰਾਵਣ ਮਾਇਆ ਵਰਗੇ ਵਾਲੇ ਧਾਰੀ ਹੋ ਚੁੱਕੇ ਹੈ, ਇੰਨੀਆਂ ਫੌਜਾਂ ਵਾਲੇ ਪੁੱਤਰ ਪੋਤਿਆਂ ਵਾਲੇ ਹੋ ਚੁੱਕੇ ਹੈ, ਪਰ ਮੁਕਤ ਨਹੀਂ ਪਰਮੇਸ਼ਵਰ ਦੇ ਨਾਮ ਬਿਨਾਂ ਕਿਸੇ ਦੀ ਹੋਈ। ਸੋ ਇਸ ਦੇਹ ਦੀ ਬਾਬਤ ਸੁਣੋ ਹੁਣ।
ਲੰਕਾ ਸਾ ਕੂਟ ਸਮੁੰਦ ਸੀ ਖਾਈ,
ਲੰਕਾ ਨਾ ਲੰਕਾ ਮੀ ਟੇਡਾ ਜਿਹੜਾ ਸਰੀਰ ਰੂਪੀ ਕਿਲਾ ਹੈ, ਇਹ ਸਰੀਰ ਜਿਹੜਾ ਇਹ ਕੋਟ ਹੈ, ਸਥੂਲ ਸਰੀਰ, ਸੂਖਮ ਸਥੂਲ ਕਾਰਨ, ਇਹ ਜਿਹੜੀਆਂ ਦੇਹਾਂ ਟੇਡੀਆਂ ਹਨਗੀਆਂ, ਤੇ ਸਮੁੰਦ ਸੀ ਖਾਈ, ਸਮੁੰਦਰ ਮਾਇਆ ਖਾਈ ਬਣੀ ਹੋਈ ਹੈ, ਇਸਦੇ ਉਦਾਵੇ ਮਾਇਆ ਮਾਇਆ ਖਾਈ ਪਾਣੀ ਘਰ ਬੰਨਦੇ ਆ, ਇਸ ਪ੍ਰਕਾਰ ਦੀ ਹਾਲਤ ਹੈ।
ਤੇ ਰਾਵਣ ਘਰ ਖਬਰ ਨਾ ਪਾਈ,
ਜਿਹੜੇ ਸਾਧ ਸੰਗਤ ਜੀ ਇਸ ਦੇਹ ਰਾਵਣ, ਇਸ ਦੇਹ ਦਾ ਰਾਵਣ ਨਾਲ ਹੰਕਾਰ ਕਰਦੇ ਹੈ, ਜਿਹੜੇ ਦੇਹ ਦਾ ਹੰਕਾਰ ਕਰਦੇ ਹੈ, ਉਹ ਦੇਹ ਦੇ ਹੰਕਾਰੀ ਜਿਹੜੇ ਲੋਕ ਹੈ, ਰਾਵਣ ਨਾਲ ਹੰਕਾਰ ਦਾ ਦੇਹ ਦੇ ਹੰਕਾਰੀ ਲੋਕ ਜਿਹੜੇ ਹਨ,
ਘਰ ਖਬਰ ਨਾ ਪਾਈ,
ਉਹਨਾਂ ਨੂੰ ਘਰ ਸਰੂਪ ਮਹਾਰਾਜ ਦੀ ਖਬਰ ਹੀ ਨਹੀਂ ਪਾਈ, ਦੇਹ ਦੇ ਵਿੱਚ ਹੀ ਫਸੇ ਰਹਿੰਦੇ ਹਨ ਹਰ ਵਕਤ।
ਕਿਆ ਮੰਗੂ ਕਿਸ ਥਿਰ ਨਾ ਰਹਾ,
ਇਸ ਵਾਸਤੇ ਜਿਹੜੇ ਮਾਇਕੀ ਪਦਾਰਥ ਹੈ, ਕਿਹੜੀ ਚੀਜ਼ ਨੂੰ ਮੰਗੀਏ, ਕੋਈ ਇਸ ਤੋਂ ਰਹਿਣ ਵਾਲੇ ਨੇ, ਸਭ ਨਾਸ ਪੰਥ ਹਨ।
ਦੇਖਤ ਨੈਣ ਚੱਲਿਓ ਜਗ ਜਾਈ,
ਦੇਖਤ ਦ੍ਰਿਸ਼ਟਾ ਰੂਪ ਜੋ ਪਰਮੇਸ਼ਰ ਹੈ, ਉਹ ਹੀ ਸਾਰਿਆਂ ਦੇ ਚੱਲ ਰਹਿਣ ਵਾਲਾ ਹੈ, ਜੋ ਨੇਤਰਾਂ ਨਾਲ ਦਿਸ ਰਹੀ ਚੀਜ਼ ਹੈ, ਇਹ ਸਭ ਚਲੀ ਜਾਣ ਵਾਲੀ ਹੈ। ਜਦੋਂ ਦੇਖਦ ਨੈਣ ਦ੍ਰਿਸ਼ਟਾ ਰੂਪ ਜਦੋਂ ਦੇਖ ਲੈਣਗੇ ਤਾਂ ਚੱਲਿਓ ਜਗ ਜਾਈ, ਜਿਹੜਾ ਜਗਤ ਨੂੰ ਸੱਤ ਮੰਨੀ ਬੈਠੇ ਹੈ, ਇਹ ਚੱਲਿਆ ਜਾਵੇਗਾ ਫਿਰ ਸਾਡੇ ਹਿਰਦੇ ਚੋਂ, ਸੱਚੇ ਆਨੰਦ ਰੂਪ ਸਰੂਪ ਪ੍ਰਗਟ ਹੋ ਜਾਵੇਗਾ।
ਰਹਾਉ ਇੱਕ ਲੱਖ ਪੂਤ ਸਵਾ ਲੱਖ ਨਾਤੀ,
ਇਹ ਹੰਕਾਰੀਆਂ ਦੇ ਲੋਕਾਂ ਦੇ ਪੁੱਤ ਪੋਤਿਆਂ ਦੀ ਤਾਂ ਇਹ ਹਾਲਤ ਹੈ, ਇਹ ਕਹਿੰਦੇ ਆ ਮੈਨੂੰ ਪੁੱਤ ਕਹਿੰਦਾ ਹੈ ਮੇਰਾ ਪਿਓ, ਮੈਂ ਪੋਤੇ ਦਾ ਤਾਂ ਕਹਾਵਾਂ ਜੇ ਮੈਨੂੰ ਇੱਕ ਲੱਖ ਪੁੱਤ ਰੁਪਈਆ ਦੇਵੇ ਤਾਂ ਮੈਂ ਪੁੱਤਰ ਬਣੂ, ਮੈਂ ਐਵੇਂ ਕਾਹਦਾ ਪੁੱਤਰੇ ਦਾ ਬਣਨਾ ਹੈ। ਤੇ ਪੋਤਰੇ ਉਦੋਂ ਤੇਜ ਬੋਲਦੇ ਹੈ, ਕਹਿੰਦੇ ਸਵਾ ਲੱਖ ਦੇਵੇ ਤਾਂ ਨਾਤੀ ਪੋਤਾ ਇਹਦਾ ਮੈਂ ਕਹਾਵਾਂਗਾ।
ਇਹ ਰਾਵਣ ਘਰ ਦੀਆ ਨਾ ਬਾਤੀ,
ਉਹ ਸਾਧ ਸੰਗਤ ਜੀ ਰਾਵਣ ਜਿਹੜੇ ਹੰਕਾਰੀ ਪੁਰਖ ਹੈ, ਉਹਨਾਂ ਦੇ ਘਰ ਦੀ ਗਿਆਨ ਰੂਪੀ ਦੀਵਾ ਹੈ ਤੇ ਪ੍ਰੇਮ ਰੂਪੀ ਬੱਤੀ ਵੀ ਉਹਨਾਂ ਦੇ ਅੰਦਰ ਹੈ ਨੀ, ਅੰਤਾ ਕਰਨ ਦੇ ਖਾਲੀ ਤੁਰੇ ਫਿਰਦੇ, ਸੁੰਨੇ ਨੇਰ ਭੁੱਕੀ ਬਣੇ ਪਏ ਉਹਨਾਂ ਦੇ ਹਿਰਦੇ।
ਚੰਦ ਸੂਰਜ ਜਾ ਕੇ ਤਪਤ ਰਸੋਈ,
ਜੋ ਸੰਤ ਮਹਾਤਮਾ ਹਨ ਉਹ ਕੈਸੇ ਹੈ, ਚੰਦਰਮਾ ਵਿਰਾਗ ਉਹਨਾਂ ਦੇ ਅੰਦਰ ਚੜਿਆ ਰਹਿੰਦਾ ਹੈ, ਸੂਰਜ ਬ੍ਰਹਮ ਗਿਆਨ ਤਪਤ ਪ੍ਰਕਾਸ਼ ਰਿਹਾ ਹੈ, ਤੇ ਰਸ ਕੋਈ ਉਸੇ ਰਸ ਨੂੰ ਉਹ ਹੀ ਜਾਣਦੇ ਉਸ ਗਿਆਨ ਤੇ ਵਿਰਾਗ ਦੇ ਨੂੰ ਮਹਾਤਮਾ।
ਬੈਸੰਤ
ਰਸੋਈ ਵੀ ਨਹੀਂ ਆਈ, ਉਹਨਾਂ ਨੇ ਧਾਰਨ ਕੀਤਾ ਉਹ ਗਿਆਨ ਦੇ ਤਾਂ, ਜਿਵੇਂ ਖੁਰਾਕ ਖਾਈ ਦੀ ਹੈ, ਐਂ ਆਧਾਰ ਹੈ ਉਹਨਾਂ ਨੇ, ਉਸ ਰਸ ਨੂੰ ਉਹ ਹੀ ਜਾਣਦੇ ਹਨ।
ਬੈਸੰਤਰ ਜਾ ਕੇ ਕੱਪੜੇ ਧੋ,
ਜਿਹੜੇ ਬਸੰਤਰ ਤਮੋ ਗੁਣੀ ਕ੍ਰੋਧੀ ਆਦਮੀ ਹੈ, ਉਹ ਉਹਨਾਂ ਦੀ ਨਿੰਦਿਆ ਕਰਦੇ ਕਿ ਲੈ ਇਹ ਸੰਤ ਬਣੇ ਫਿਰਦੇ ਹੈ, ਭਗਤ ਬਣੇ ਫਿਰਦੇ ਹੈ। ਸਾਹਿਬ ਕਬੀਰ ਜੀ ਕਹਿੰਦੇ ਉਹ ਜਿਹੜੇ ਤਮੋ ਗੁਣੀ ਆਦਮੀ ਨੇ ਅੱਗ ਵਰਗੇ ਮੱਚਦੇ, ਉਹ ਉਹਨਾਂ ਦੇ ਲੀੜੇ ਧੋਂਦੇ, ਨਿੰਦਕ ਹਮਰੇ ਕੱਪੜੇ ਧੋਈ, ਉਹਨਾਂ ਦੇ ਕੋਈ ਜਿਹੜੇ ਕੋਈ ਸਰੀਰ ਕਰਕੇ ਕੋਈ ਕੋਈ ਥੋੜੀ ਵਾਲੀ ਭੁੱਲ ਹੋਈ ਹੈ, ਉਹਨਾਂ ਬਾਸਰਾਂ ਨੂੰ ਉਹ ਧੋਂਦੇ, ਨਿੰਦਕ ਨਿੰਦਿਆ ਕਰਕੇ ਤਮੋ ਗੁਣੀ ਆਦਮੀ ਆਪਦਾ ਕ੍ਰੋਧ ਨੂੰ ਪੂਰਾ ਕਰਦੇ ਆ, ਤੇ ਉਹਨਾਂ ਦੇ ਅੰਤਾਂ ਕਰਨ ਸ਼ੁੱਧ ਕਰ ਦਿੰਦੇ ਆ ਉਹ ਨਿੰਦਿਆ ਕਰਕੇ।
ਗੁਰਮਤ ਰਾਮੈ ਨਾਮ ਵਸਾਈ,
ਉਹ ਮਹਾਤਮਾ ਫਿਰ ਉਹ ਜਿਹੜੇ ਨਿੰਦਿਆ ਕਰਦੇ ਕੱਪੜੇ ਧੋਂਦੇ, ਉਹਨਾਂ ਨਾਲ ਵੈਰ ਕਰਦੇ ਹੋਣਗੇ, ਕਹਿੰਦੇ ਨਹੀਂ ਭਾਈ ਗੁਰਮਤ ਗੁਰਾਂ ਦੀ ਮੱਤ ਧਾਰਨ ਕੀਤੀ ਹੋਈ ਹੈ। ਰਾਮ ਪਰਮੇਸ਼ਰ ਦੇ ਨਾਮ ਉਹਨਾਂ ਨੇ ਹਿਰਦੇ ਚ ਵਸਾਇਆ ਹੈ।
ਆਸਰ ਰਹਿ ਨਾ ਕਤਹੂੰ ਜਾਈ,
ਉਹਨਾਂ ਦਾ ਮਨ ਹਰ ਵਕਤ ਵਾਹਿਗੁਰੂ ਚੇਸ਼ਤਤ ਰਹਿੰਦਾ ਹੈ। ਨਾ ਕਤਹੂੰ ਜਾਈ, ਕਿਸੇ ਦੋਸ਼ੀ ਪੁਰਸ਼ ਦੇ ਈਰਖਾ ਕਰਨ ਵਾਲੇ ਦੇ ਵੇਖ ਕੇ ਉਹਨੂੰ ਉੱਤਰ ਦੇਣ ਵਿੱਚ ਮਨ ਨਹੀਂ ਕਿਸੇ ਪਾਸੇ ਜਾਂਦਾ, ਉਹਦੇ ਨਾਲ ਈਰਖਾ ਨਹੀਂ ਕਰਦੇ, ਸਰਾਪ ਆਦਿਕ ਨਹੀਂ ਦਿੰਦੇ ਹਨ।
ਕਹਿਤ ਕਬੀਰ ਸੁਣੋ ਰੇ ਲੋ,
ਸਹਿਬ ਕਬੀਰ ਜੀ ਕਹਿੰਦੇ ਹੇ ਲੋਈ, ਪ੍ਰਕਾਸ਼ ਰੂਪ ਅਭਾਸ ਬਿਰਤੀ ਵਾਲੇ ਪੁਰਖੋ, ਹੇ ਲੋਈ ਸੰਸਾਰ ਦੇ ਲੋਕੋ, ਸੁਣਨਾ ਕਰੋ।
ਰਾਮ ਨਾਮ ਬਿਨ ਮੁਕਤ ਨਾ ਹੋ,
ਜਿਹੜਾ ਸਾਰਿਆਂ ਦਾ ਲੋਈ ਪ੍ਰਕਾਸ਼ ਕਰਨ ਵਾਲਾ ਰਾਮ ਹੈ, ਉਹਦੇ ਨਾਮ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੋਈ। ਨਾਮ ਜਪ ਕੇ ਮਹਾਤਮਾ ਮੁਕਤ ਹੋਏ ਹਨ।